ਸੋਹਣਿਓ ਸੱਜਣੋ ਤੇ ਮਿੱਤਰੋ, ਅਸਲਾਮੋ ਅਲੈਕੁਮ। ਅਸੀਂ ਖੁਦਾਵੰਦ ਤਾਲਾ ਦੇ ਨਾਂ ਵਿੱਚ ਤੁਹਾਨੂੰ ਖੁਸ਼ਾਮਦੀਦ ਕਹਿੰਦੇ ਹਾਂ, ਜਿਹੜਾ ਸਾਨੂੰ ਇਤਮਾਨ ਦਿੰਦਾ ਤੇ ਚਾਹੁੰਦਾ ਏ ਕਿ ਹਰ ਸ਼ਖਸ ਸੱਚਾਈ ਦੀ ਰਾਹ ਨੂੰ ਸਮਝੇ ਤੇ ਉਹਦੇ ਤੇ ਟੁਰੇ। ਜਿਹੜਾ ਉਹਦੇ ਵਿੱਚ ਕਾਇਮ ਰਹਿੰਦਾ ਉਹ ਇਸ ਤਰ੍ਹਾਂ ਉਸ ਤੋਂ ਹਮੇਸ਼ਾ ਲਈ ਹਕੀਕੀ ਇਤਮਾਨ ਪਾਉਂਦਾ। ਅਸੀਂ ਖੁਸ਼ ਹਾਂ ਕਿ ਤੁਹਾਡੇ ਸਾਹਮਣੇ ਅੱਜ ਅਸੀਂ ਪ੍ਰੋਗਰਾਮ ਸੱਚਾਈ ਦੀ ਰਾਹ ਪੇਸ਼ ਕਰਨ ਡੇ ਹਾਂ। ਅਸੀਂ ਇਸ ਪ੍ਰੋਗਰਾਮ ਨੂੰ ਸੱਚਾਈ ਦੀ ਰਾਹ ਇਸ ਲਈ ਕਹਿੰਦੇ ਹਾਂ ਕਿਉਂਕਿ ਇਸ ਵਿੱਚ ਅਸੀਂ ਅੰਬੀਆ ਇਕਰਾਮ ਦੇ ਸਹਾਇਫ ਦਾ ਮੁਤਾਲਿਆ ਕਰਨ ਦਾ ਮਨਸੂਬਾ ਬਣਾਇਆ ਏ। ਇਹ ਸਹਾਇਫ ਇਹ ਜ਼ਾਹਿਰ ਕਰਦੇ ਨੇ ਕਿ ਨਾਰਾਸਤ ਲੋਕ ਕਿਸ ਤਰ੍ਹਾਂ ਖੁਦਾ ਦੇ ਸਾਹਮਣੇ ਰਾਸਤਬਾਜ਼ ਠਹਿਰ ਸਕਦੇ ਨੇ। ਅਜ਼ੀਜ਼ ਦੋਸਤੋ, ਅੱਜ ਅਸੀਂ ਸੱਚਾਈ ਦੀ ਰਾਹ ਦਾ ਸਬਕ ਨੰਬਰ 2 ਤੇ ਉਹਦਾ ਹਿੱਸਾ ਨੰਬਰ 2 ਮੁਲਾਹਿਜ਼ਾ ਕਰਾਂਗੇ, ਜਿਸ ਦਾ ਉਨਵਾਨ ਏ ਕਿ ਖੁਦਾ ਕਿਸ ਦੀ ਮਾਨੀ ਦੇ। ਕਲਾਮ ਮੁਕੱਦਸ ਵਿੱਚ ਲਿਖਿਆ ਹੈ, ਖੁਦਾ ਤਾਲਾ ਦੀਆਂ ਅਣਵੇਖੀਆਂ ਸਿਫਤਾਂ ਯਾਨੀ ਉਹਦੀ ਅਜ਼ਲੀ ਕੁਦਰਤ ਤੇ ਅਲੂਹੀਅਤ ਦੁਨੀਆਂ ਦੀ ਪੈਦਾਇਸ਼ ਦੇ ਵਕਤ ਤੋਂ ਬਣਾਈਆਂ ਹੋਈਆਂ ਚੀਜ਼ਾਂ ਦੇ ਜ਼ਰੀਏ ਤੋਂ ਮਾਲੂਮ ਹੋ ਕੇ ਸਾਫ਼ ਨਜ਼ਰ ਆਉਂਦੀ ਏ। ਇੱਥੋਂ ਤੱਕ ਕਿ ਉਹਨਾਂ ਆਦਮੀਆਂ ਨੂੰ ਕੁਝ ਉਜ਼ਰ ਬਾਕੀ ਨਹੀਂ ਹੈ। ਇਹ ਹਵਾਲਾ ਅਸੀਂ ਰੋਮੀਓ ਦੀ ਕਿਤਾਬ ਅਤੇ ਉਹਦੇ ਪਹਿਲੇ ਬਾਬ ਦੀ 20ਵੀਂ ਆਇਤ ਵਿੱਚ ਵੇਖ ਸਕਦੇ ਹਾਂ। ਤੁਰੈਤ ਦੀ ਪਹਿਲੀ ਆਇਤ ਤੋਂ ਸਾਨੂੰ ਇੱਕ ਹੋਰ ਗੱਲ ਸਿੱਖਣ ਨੂੰ ਮਿਲਦੀ ਹੈ ਕਿ ਅੱਲਾਹ ਤਾਲਾ ਦਾ ਕੋਈ ਆਗਾਜ਼ ਨਹੀਂ, ਉਹ ਇਬਤਦਾ ਵਿੱਚ ਖਲਕ ਨਹੀਂ ਹੋਇਆ ਸੀ, ਉਹ ਅਬਦੀਅਤ ਦਾ ਮਾਲਿਕ ਹੈ। ਇਸ ਦੁਨੀਆਂ ਵਿੱਚ ਜੋ ਕੁਝ ਸਾਨੂੰ ਨਜ਼ਰ ਆਉਂਦਾ ਹੈ ਅਤੇ ਜਿਹਨੂੰ ਅਸੀਂ ਜਾਣਦੇ ਹਾਂ, ਉਹਨਾਂ ਸਾਰਿਆਂ ਦੀ ਇਬਤਦਾ ਏ, ਲੇਕਿਨ ਬਾਰੀ ਤਾਲਾ ਦੀ ਕੋਈ ਇਬਤਦਾ ਨਹੀਂ ਏ। ਉਹ ਕਿਸੇ ਵੀ ਚੀਜ਼ ਤੋਂ ਪਹਿਲੇ ਮੌਜੂਦ ਸੀ, ਕੋਈ ਵੀ ਉਸਦੇ ਬਰਾਬਰ ਨਹੀਂ ਏ। ਇਬਤਦਾ ਵਿੱਚ ਸਿਰਫ ਉਹੀ ਮੌਜੂਦ ਸੀ, ਕਿਸੇ ਨੇ ਉਹਨੂੰ ਜਨਮ ਨਹੀਂ ਦਿੱਤਾ, ਕਿਸੇ ਨੇ ਉਹਨੂੰ ਖਲਕ ਨਹੀਂ ਕੀਤਾ ਅਤੇ ਉਹਨੇ ਖੁਦ ਵੀ ਆਪਣੇ ਆਪ ਨੂੰ ਖਲਕ ਨਹੀਂ ਕੀਤਾ। ਇਸ ਲਈ ਕਿਸੇ ਕਲਾਮ ਮੁਕੱਦਸ ਵਿੱਚ ਪੜ੍ਹਨੇ ਆ ਕਿ ਖੁਦਾ ਤਾਲਾ ਨੇ ਇਬਤਦਾ ਵਿੱਚ ਸਿਰਫ ਇਹੋ ਹੀ ਇੱਕ ਐਸੀ ਹਸਤੀ ਏ ਜਿਸ ਦਾ ਕੋਈ ਸ਼ੁਰੂ ਨਹੀਂ, ਉਹ ਹਮੇਸ਼ਾ ਤੋਂ ਮੌਜੂਦ ਸੀ ਤੇ ਰਹੇਗਾ। ਉਹਦਾ ਨਾਂ ਖੁਦਾਵੰਦ ਬਜ਼ੁਰਗੋ ਬਰਤਰ ਏ, ਉਹ ਜਿਵੇਂ ਅੱਜ ਏ ਉਵੇਂ ਹੀ ਕੱਲ ਸੀ ਤੇ ਉਵੇਂ ਹੀ ਕੱਲ ਹੋਵੇਗਾ ਤੇ ਹਮੇਸ਼ਾ ਤੱਕ ਰਹੇਗਾ। ਖੁਦਾ ਤਾਲਾ ਕਦੀ ਤਬਦੀਲ ਨਹੀਂ ਹੁੰਦਾ। ਖੁਦਾ ਤਾਲਾ ਨੇ ਇਬਤਦਾ ਵਿੱਚ ਜ਼ਮੀਨ ਤੇ ਆਸਮਾਨ ਨੂੰ ਪੈਦਾ ਕੀਤਾ। ਇਸ ਆਇਤ ਤੋਂ ਸਾਨੂੰ ਇੱਕ ਹੋਰ ਗੱਲ ਸਿੱਖਣ ਨੂੰ ਮਿਲਦੀ ਏ ਕਿ ਖੁਦਾ ਤਾਲਾ ਅਜ਼ੀਮ ਏ। ਖਾਲਿਕ ਕਾਇਨਾਤ ਜਿਨ੍ਹੇ ਹਰ ਚੀਜ਼ ਨੂੰ ਖਲਕ ਕੀਤਾ, ਉਹ ਹਰ ਚੀਜ਼ ਤੇ ਹਰ ਸ਼ਖਸ ਤੋਂ ਅਜ਼ੀਮ ਤਰ ਏ, ਉਹ ਕਾਇਨਾਤ ਦਾ ਮਾਲਿਕ ਏ ਤੇ ਅਸੀਂ ਪੂਰੇ ਦਿਲ ਦੇ ਨਾਲ ਐਲਾਨ ਕਰ ਸਕਨੇ ਆ ਅੱਲਾਹ ਅਕਬਰ, ਯਾਨੀ ਅੱਲਾਹ ਸਭ ਤੋਂ ਵੱਡਾ ਏ। ਉਸਦਾ ਕੋਈ ਸਾਨੀ ਨਹੀਂ, ਉਹ ਇਸ ਦੁਨੀਆਂ, ਸਮੁੰਦਰ, ਹਵਾ, ਸੂਰਜ, ਸਿਤਾਰਿਆਂ ਤੋਂ ਵੀ ਵੱਡਾ ਏ। ਉਹ ਸਾਰੀਆਂ ਰੂਹਾਂ ਤੇ ਲੋਕਾਂ ਨੂੰ ਜ਼ਿਆਦਾ ਦਾਨਿਸ਼ਮੰਦ ਤੇ ਕੁਦਰਤ ਵਾਲਾ ਏ। ਸਾਰੀ ਹਸ਼ਮਤ ਹਮੇਸ਼ਾ ਵਾਸਤੇ ਉਸੇ ਦੀ ਏ। ਜਿਵੇਂ ਕਾਰ ਬਣਾਵਣ ਵਾਲਾ ਕਾਰ ਨਾਲੋਂ ਜ਼ਿਆਦਾ ਅਹਿਮ ਹੁੰਦਾ ਹੈ, ਇਸੇ ਤਰ੍ਹਾਂ ਅੱਲਾਹ ਤਾਲਾ ਕਾਇਨਾਤ ਦੀ ਹਰ ਚੀਜ਼ ਤੋਂ ਜ਼ਿਆਦਾ ਆਲਾ ਤੇ ਬਰਤਰ ਏ, ਕਿਉਂਕਿ ਹਰ ਚੀਜ਼ ਦਾ ਖਾਲਕ ਉਹੀ ਏ। ਖੁਦਾ ਤਾਲਾ ਅਜ਼ੀਮ ਏ, ਉਹ ਆਪਣੀ ਕੁਦਰਤ ਵਿੱਚ ਮੌਜੂਦ ਏ, ਉਹ ਕਿਸੇ ਚੀਜ਼ ਤੇ ਇਨਹਿਸਾਰ ਨਹੀਂ ਕਰਦਾ, ਉਹ ਕਿਸੇ ਵੀ ਸ਼ਖਸ ਦਾ ਮੁਹਤਾਜ ਨਹੀਂ ਏ, ਉਹਨੂੰ ਕਿਸੇ ਚੀਜ਼ ਦੀ ਜ਼ਰੂਰਤ ਨਹੀਂ ਏ, ਉਹ ਅਜ਼ੀਮ ਤਰੀਨ ਹਸਤੀ ਏ। ਅਸੀਂ ਜਿਹੜੇ ਇਨਸਾਨ ਹਾਂ, ਸਾਡੀਆਂ ਕਈ ਜ਼ਰੂਰਤ ਨੇ। ਸਾਡੇ ਲਈ ਹਰ ਰੋਜ਼ ਸਾਂਸ ਲੈਣਾ, ਸੋਨਾ, ਖਾਣਾ ਪੀਣਾ ਤੇ ਇਹ ਜ਼ਰੂਰੀ ਚੀਜ਼ਾਂ ਨੇ। ਸਾਨੂੰ ਸੂਰਜ, ਬਾਰਿਸ਼, ਖੁਰਾਕ, ਪਾਣੀ, ਲਿਬਾਸ, ਕਾਰ, ਵਾਲਿਦੈਨ, ਦੋਸਤ ਤੇ ਪੈਸਿਆਂ ਤੋਂ ਇਲਾਵਾ ਹੋਰ ਬੜੀਆਂ ਸਾਰੀਆਂ ਚੀਜ਼ਾਂ ਦੀ ਜ਼ਰੂਰਤ ਪੈਂਦੀ ਹੈ। ਸਾਡੀਆਂ ਜ਼ਰੂਰੀਅਤ ਕਿਸ ਕਦਰ ਜ਼ਿਆਦਾ ਨੇ, ਤਾਹਮ ਖੁਦਾ ਤਾਲਾ ਜਿਸ ਨੇ ਹਰ ਚੀਜ਼ ਨੂੰ ਪੈਦਾ ਕੀਤਾ ਹੈ, ਉਹਨੂੰ ਕਿਸੇ ਚੀਜ਼ ਦੀ ਜ਼ਰੂਰਤ ਨਹੀਂ ਹੈ। ਉਹਨੂੰ ਭੁੱਖ ਤੇ ਪਿਆਸ ਨਹੀਂ ਲੱਗਦੀ, ਉਹ ਕਦੀ ਨਹੀਂ ਥੱਕਦਾ, ਉਹ ਇਨਸਾਨ ਵਾਂਗਰ ਜਿਸਮ ਨਹੀਂ ਰੱਖਦਾ, ਉਸਦੀ ਕੋਈ ਹੱਦ ਨਹੀਂ ਹੈ, ਉਸਦਾ ਕੋਈ ਆਖਰ ਨਹੀਂ ਹੈ, ਉਹ ਅਬਦੀ ਖੁਦਾ ਏ, ਉਹ ਕਾਦਰ ਮੁਤਲਿਕ ਏ। ਅਸੀਂ ਤੁਹਾਡੇ ਕੋਲੋਂ ਇੱਕ ਸਵਾਲ ਪੁੱਛਣਾ ਚਾਹੁੰਦੇ ਹਾਂ, ਜੇ ਖੁਦਾ ਤਾਲਾ ਇਨਸਾਨ ਵਾਂਗਰ ਨਹੀਂ ਤੇ ਉਹ ਸਾਡੇ ਵਾਂਗਰ ਜਿਸਮ ਨਹੀਂ ਰੱਖਦਾ ਤੇ ਫਿਰ ਉਹ ਕਿਸਦੀ ਮਾਨੀ ਦੇ? ਕਲਾਮ ਮੁਕੱਦਸ ਵਿੱਚ ਇਸ ਸਵਾਲ ਦਾ ਵਾਜ਼ਿਹ ਜਵਾਬ ਏ। ਇਸ ਵਿੱਚ ਲਿਖਿਆ ਹੈ ਖੁਦਾ ਤਾਲਾ ਰੂਹ ਏ ਤੇ ਜ਼ਰੂਰ ਏ ਕਿ ਉਸ ਦੇ ਪਰਸਤਾਰ ਰੂਹ ਤੇ ਸੱਚਾਈ ਦੇ ਨਾਲ ਉਹਦੀ ਪ੍ਰਸਤਿਸ਼ ਕਰਨ। ਇਹ ਹਵਾਲਾ ਅਸੀਂ ਯੂਹੰਨਾ ਦੀ ਅੰਜੀਲ ਬਾਬ 4 ਤੇ ਆਇਤ 24 ਵਿੱਚ ਵੇਖ ਸਕਦੇ ਹਾਂ। ਅੱਲਾਹ ਤਾਲਾ ਕਿਸ ਦੀ ਮਾਨਿਤ ਏ? ਅੱਲਾਹ ਤਾਲਾ ਰੂਹ ਏ, ਇਨਸਾਨ ਜਿਸਮ ਤੇ ਰੂਹ ਏ, ਲੇਕਿਨ ਅੱਲਾਹ ਤਾਲਾ ਸਿਰਫ ਰੂਹ ਏ। ਉਸ ਦਾ ਰੂਹ ਲਾਮਹਦੂਦ ਏ, ਉਹ ਹਰ ਜਗ੍ਹਾ ਮੌਜੂਦ ਏ, ਉਹ ਹਰ ਚੀਜ਼ ਤੇ ਹਰ ਸ਼ਖਸ ਤੋਂ ਬਾਲਾ ਤਰ ਏ। ਇਹ ਜਗ੍ਹਾ ਉਸ ਤੋਂ ਮਾਮੂਰ ਏ ਤੇ ਉਹ ਹਰ ਚੀਜ਼ ਨੂੰ ਵੇਖਦਾ ਹੈ। ਰਾਤ ਤੇ ਦਿਨ ਉਸ ਦੇ ਸਾਹਮਣੇ ਇੱਕ ਵੰਗਰ ਨੇ। ਜੇ ਤੁਸੀਂ ਆਪਣੇ ਕਮਰੇ ਵਿੱਚ ਛੁਪ ਜਾਵੋ ਤੇ ਖੁਦਾ ਤਾਲਾ ਉੱਥੇ ਵੀ ਮੌਜੂਦ ਹੁੰਦਾ ਹੈ ਤੇ ਤੁਹਾਨੂੰ ਵੇਖ ਸਕਦਾ ਹੈ। ਉਹ ਹਰ ਚੀਜ਼ ਤੋਂ ਵਾਕਿਫ ਏ, ਉਹ ਤੁਹਾਡੇ ਖਿਆਲਾਂ ਤੋਂ ਵੀ ਤੇ ਤੁਹਾਡੇ ਦਿਲ ਦੇ ਇਰਾਦਿਆਂ ਕੋਲੋਂ ਵੀ ਵਾਕਫ ਏ। ਖੁਦਾ ਤਾਲਾ ਅਜ਼ੀਮ ਏ, ਲਿਹਾਜ਼ਾ ਅੱਲਾਹ ਤਾਲਾ ਕਿਸ ਦੀ ਮਾਨੀ ਤੇ? ਅੱਜ ਅਸਾਂ ਜੋ ਕੁਝ ਸਿੱਖਿਆ ਏ ਉਸ ਦਾ ਖੁਲਾਸਾ ਅਸੀਂ ਇੰਜ ਬਿਆਨ ਕਰ ਸਕਦੇ ਹਾਂ ਕਿ ਖੁਦਾ ਤਾਲਾ ਕਿਸੇ ਦੀ ਮਾਨਿਤ ਨਹੀਂ ਏ। ਖੁਦਾ ਤਾਲਾ ਖੁਦਾ ਏ ਤੇ ਕੋਈ ਉਸ ਜਿਹਾ ਨਹੀਂ ਏ। ਤੁਸਾਂ ਦੇ ਪ੍ਰੋਗਰਾਮ ਸੱਚਾਈ ਦੀ ਰਾਹ ਦੇ ਅਗਲੇ ਸਬਾਕ ਵਿੱਚ ਅਸੀਂ ਖੁਦਾਵੰਦ ਕਰੀਮ ਦੇ ਕਿਰਦਾਰ ਦੇ ਮੁਤਲਿਕ ਸਿੱਖਾਂਗੇ। ਕਲਾਮੇ ਮੁਕੱਦਸ ਵਿੱਚ ਖਾਲਕੇ ਕਾਇਨਾਤ ਦੇ ਸੈਂਕੜੋ ਨਾਂ ਲਿਖੇ ਹੋਏ ਨੇ। ਉਹ ਖੁਦਾਵੰਦ ਮਾਲਿਕ ਏ, ਕਾਦਰ ਮੁਤਲਿਕ ਏ, ਖਾਲਿਕ ਏ, ਜ਼ਿੰਦਗੀ ਦਾ ਬਾਨੀ ਏ, ਨੂਰ ਏ, ਸਾਦਿਕ ਏ, ਪਾਕ ਏ, ਰਹੀਮ ਏ, ਸ਼ਫੀਕ ਏ, ਉਹ ਜ਼ਿੰਦਾ ਤੇ ਸੱਚਾ ਖੁਦਾ ਏ। ਸੱਚਾਈ ਇਹ ਵੀ ਕਿ ਅੱਲਾਹ ਤਾਲਾ ਜਿਨ੍ਹੇ ਇਬਤਦਾ ਵਿੱਚ ਜ਼ਮੀਨ ਤੇ ਆਸਮਾਨ ਨੂੰ ਪੈਦਾ ਕੀਤਾ ਉਹ ਅਜ਼ੀਮ ਹਸਤੀ ਏ। ਉਹਦੇ ਮੁਤਲਿਕ ਕਲਾਮ ਅਕਦਸ ਵਿੱਚ ਲਿਖਿਆ ਏ, ਵਾਹ ਖੁਦਾ ਤਾਲਾ ਦੀ ਦੌਲਤ ਤੇ ਹਿਕਮਤ ਤੇ ਇਲਮ ਕਿਆ ਹੀ ਅਮੀਕ ਨੇ, ਕਿਉਂਕਿ ਉਸੇ ਦੀ ਤਰਫੋਂ ਤੇ ਉਸੇ ਦੇ ਵਸੀਲੇ ਨਾਲ ਤੇ ਉਸੇ ਲਈ ਸਾਰੀਆਂ ਚੀਜ਼ਾਂ ਨੇ। ਉਸਦੀ ਤਮਜੀਦ ਅਬਦੁਲ ਅਬਾਦ ਤੱਕ ਹੁੰਦੀ ਰਵੇ। ਇਹ ਹਵਾਲਾ ਤੁਸੀਂ ਰੋਮੀਓ ਦੇ ਨਾਖਤ ਉਹਦੇ 11ਵੇਂ ਬਾਬ ਆਇਤ 33 ਤੋਂ 36 ਤੱਕ ਵੇਖ ਸਕਦੇ ਹੋ। ਖੁਦਾ ਤਾਲਾ ਮੁਬਾਰਕ ਤੇ ਵਾਹਿਦ ਹਾਕਿਮ, ਪਾਤਸ਼ਾਹਾਂ ਦਾ ਬਾਦਸ਼ਾਹ ਤੇ ਖੁਦਾਵੰਦਾਂ ਦਾ ਖੁਦਾ ਏ। ਬਕਾ ਸਿਰਫ ਉਸੇ ਨੂੰ ਏ ਤੇ ਉਹ ਉਸ ਨੂਰ ਵਿੱਚ ਰਹਿੰਦਾ ਏ ਜਿਸ ਤੱਕ ਕਿਸੇ ਦੀ ਰਸਾਈ ਨਹੀਂ ਹੋ ਸਕਦੀ। ਨਾ ਉਹਨੂੰ ਕਿਸੇ ਇਨਸਾਨ ਨੇ ਵੇਖਿਆ ਤੇ ਨਾ ਵੇਖ ਸਕਦਾ। ਉਸਦੀ ਇੱਜ਼ਤ ਤੇ ਸਲਤਨਤ ਅਬਦ ਤੱਕ ਰਵੇ, ਆਮੀਨ। ਇਹ ਹਵਾਲਾ ਅਸੀਂ ਪਹਿਲਾ ਤਿਮੋਥੀਅਸ ਉਹਦੇ ਬਾਬ 6 ਆਇਤ 15 ਤੇ 16 ਵਿੱਚ ਵੇਖ ਸਕਦੇ ਹਾਂ। ਇੱਕ ਦੂਸਰੇ ਬਾਬ ਵਿੱਚ ਅੱਲਾਹ ਤਾਲਾ ਦੇ ਨਬੀ ਹਜ਼ਰਤ ਮੂਸਾ ਇੱਕ ਖੂਬਸੂਰਤ ਹਮਦ ਵਿੱਚ ਅੱਲਾਹ ਤਾਲਾ ਦੀ ਤਾਰੀਫ ਇੰਜ ਬਿਆਨ ਕਰਦੇ ਨੇ, ਇਹ ਖੁਦਾਵੰਦ ਖੁਦਾ ਕਾਦਰ ਮੁਤਲਿਕ ਤੇਰੇ ਕੰਮ ਬੜੇ ਹੀ ਅਜੀਬ ਨੇ। ਐ ਅਜ਼ਲੀ ਬਾਦਸ਼ਾਹ ਤੇਰੀਆਂ ਰਾਵਾਂ ਰਾਸਤ ਤੇ ਦਰੁਸਤ ਨੇ। ਐ ਖੁਦਾਵੰਦ ਕੌਣ ਤੇਰੇ ਕੋਲੋਂ ਨਾ ਡਰੇਗਾ ਤੇ ਕੌਣ ਤੇਰੇ ਨਾਮ ਦੀ ਤਮਜੀਦ ਨਾ ਕਰੇਗਾ, ਕਿਉਂਕਿ ਸਿਰਫ ਤੂੰ ਹੀ ਕਦੂਸ ਹੈ। ਮੁਕਾਸ਼ਵਾ ਬਾਬ 15 ਆਇਤ 3 ਤੇ 4 ਵਿੱਚ ਅਸੀਂ ਇਹ ਵੇਖ ਸਕਦੇ ਹਾਂ। ਖੁਦਾਵੰਦ ਤਾਲਾ ਨੇ ਹੱਦੇ ਅਜ਼ੀਮ ਤੱਕ ਆਪਣੇ ਆਪ ਨੂੰ ਜ਼ਾਹਿਰ ਕੀਤਾ ਏ ਤੇ ਉਹ ਹੱਦ ਅਜ਼ੀਮ ਰੱਖਦਾ ਏ ਤੇ ਉਸਦੇ ਕਲਾਮੇ ਅਕਦਸ ਦੀ ਪਹਿਲੀ ਆਇਤ ਸਾਨੂੰ ਇਹੋ ਸਿਖਾਉਂਦੀ ਏ ਕਿ ਇਬਤਦਾ ਵਿੱਚ ਖੁਦਾ ਸੀ। ਅਜ਼ੀਜ਼ ਸਾਮੀਨ, ਮੇਰੀ ਦੁਆ ਹੈ ਕਿ ਅਸੀਂ ਸੱਚਾਈ ਨੂੰ ਆਪਣੇ ਦਿਲ ਤੇ ਦਿਮਾਗ ਵਿੱਚ ਜਗ੍ਹਾ ਦੇ ਸਕੀਏ ਜਿਹੜੀ ਅੱਜ ਆਸਾਨੀ ਸਿੱਖੀ ਏ ਕਿ ਇਬਤਦਾ ਵਿੱਚ ਸਿਰਫ ਖੁਦਾ ਮੌਜੂਦ ਸੀ। ਇਸੇ ਲਈ ਸਿਰਫ ਉਹੀ ਸਾਡੇ ਤੇ ਜ਼ਾਹਿਰ ਕਰ ਸਕਦਾ ਹੈ ਕਿ ਇਬਤਦਾ ਵਿੱਚ ਕੀ ਹੋਇਆ ਤੇ ਸਿਰਫ ਉਹੀ ਸਾਨੂੰ ਦੱਸ ਸਕਦਾ ਕਿ ਅੱਗੇ ਕੀ ਹੋਣ ਵਾਲਾ ਤੇ ਆਪਣੀ ਜ਼ਾਤੋ ਕਿਰਦਾਰ ਦੇ ਮੁਤਲਿਕ ਸੱਚਾਈ ਵੀ ਸਿਰਫ ਉਹੀ ਸਾਡੇ ਤੇ ਜ਼ਾਹਿਰ ਕਰ ਸਕਦਾ। ਜੀ ਹਾਂ, ਅਸੀਂ ਜਾਣਦੇ ਹਾਂ ਕਿ ਕੁਝ ਲੋਕਾਂ ਦਾ ਕਹਿਣਾ ਹੈ ਕਿ ਕੋਈ ਅੱਲਾਹ ਤਾਲਾ ਨੂੰ ਨਹੀਂ ਜਾਣ ਸਕਦਾ ਜਾਂ ਮੁਸਤਕਬਿਲ ਦੇ ਮੁਤਲਿਕ ਨਹੀਂ ਜਾਣ ਸਕਦਾ, ਲੇਕਿਨ ਅੰਬੀਆ ਕਰਾਮ ਦੇ ਸਹਾਇਫ ਸਾਨੂੰ ਦੱਸਦੇ ਨੇ ਕਿ ਅਸੀਂ ਖੁਦਾ ਤਾਲਾ ਨੂੰ ਜਾਣ ਸਕਦੇ ਹਾਂ ਤੇ ਅਸੀਂ ਇਹ ਵੀ ਜਾਣ ਸਕਦੇ ਹਾਂ ਕਿ ਮਰਨ ਤੋਂ ਬਾਅਦ ਸਾਡੇ ਨਾਲ ਕੀ ਹੋਵੇਗਾ। ਖੁਦਾ ਤਾਲਾ ਦੇ ਕਲਾਮੇ ਮੁਕੱਦਸ ਵਿੱਚ ਲਿਖਿਆ ਏ, ਮੈਂ ਤੁਹਾਨੂੰ ਇਹ ਗੱਲਾਂ ਇਸ ਲਈ ਲਿਖੀਆਂ ਨੇ ਕਿ ਤੁਹਾਨੂੰ ਮਾਲੂਮ ਹੋਵੇ ਕਿ ਹਮੇਸ਼ਾ ਦੀ ਜ਼ਿੰਦਗੀ ਰੱਖਦੇ ਹੋ, ਤਾਂ ਕਿ ਅਸੀਂ ਉਹਨੂੰ ਜਾਣ ਸਕੀਏ ਜਿਹੜਾ ਹਕੀਕੀ ਖੁਦਾ ਤਾਲਾ ਤੇ ਹਮੇਸ਼ਾ ਦੀ ਜ਼ਿੰਦਗੀ ਏ। ਇਹ ਹਵਾਲਾ ਤੁਸੀਂ ਪਹਿਲਾ ਯੂਹੰਨਾ ਉਹਦੇ ਬਾਬ 5 ਤੇ ਆਇਤ 13 ਤੋਂ 20 ਤੱਕ ਵੇਖ ਸਕਦੇ ਹੋ। ਜਿਹੜੀਆਂ ਚੀਜ਼ਾਂ ਨਾ ਅੱਖਾਂ ਨੇ ਵੇਖੀਆਂ, ਨਾ ਕੰਨਾਂ ਨੇ ਸੁਣੀਆਂ, ਨਾ ਆਦਮੀ ਦੇ ਦਿਲ ਵਿੱਚ ਆਈਆਂ, ਉਹ ਸਾਰੀਆਂ ਖੁਦਾ ਨੇ ਆਪਣੇ ਮੁਹੱਬਤ ਰੱਖਣ ਵਾਲਿਆਂ ਵਾਸਤੇ ਤਿਆਰ ਕਰ ਦਿੱਤੀਆਂ ਨੇ, ਲੇਕਿਨ ਸਾਡੇ ਤੇ ਖੁਦਾ ਤਾਲਾ ਨੇ ਉਹਨਾਂ ਨੂੰ ਰੂਹ ਦੇ ਵਸੀਲੇ ਨਾਲ ਜ਼ਾਹਿਰ ਕੀਤਾ। ਇਹ ਹਵਾਲਾ ਅਸੀਂ ਪਹਿਲਾ ਕਰੰਥੀਓ ਬਾਬ 2 ਆਇਤ 9 ਤੇ 10 ਵਿੱਚ ਵੇਖ ਸਕਦੇ ਹਾਂ। ਅਜ਼ੀਜ਼ ਸਾਮੀਨ, ਤੁਸੀਂ ਜਿਹੜੇ ਅੱਜ ਇਸ ਪ੍ਰੋਗਰਾਮ ਨੂੰ ਸੁਣਨ ਡੇ ਹੋ, ਕਿ ਤੁਸੀਂ ਸ਼ਖਸੀ ਤੌਰ ਤੇ ਅੱਲਾ ਤਾਲਾ ਨੂੰ ਜਾਣਦੇ ਹੋ ਜਾਂ ਉਹ ਮਹਿਜ਼ ਤੁਹਾਡੇ ਵਾਸਤੇ ਬਹੁਤ ਦੂਰ ਰਹਿੰਦਾ ਹੈ, ਜਿਹਨੂੰ ਜਾਣਨਾ ਮੁਮਕਿਨ ਨਹੀਂ। ਅਜ਼ੀਜ਼ ਦੋਸਤੋ, ਖਾਲਿਕ ਕਾਇਨਾਤ ਚਾਹੁੰਦਾ ਹੈ ਕਿ ਤੁਸੀਂ ਉਹਨੂੰ ਜਾਣੋ ਤੇ ਹਮੇਸ਼ਾ ਉਹਦੇ ਨਾਲ ਰਹੋ। ਅੰਬੀਆਏ ਕਰਾਮ ਦੇ ਸਹਾਇਬ ਸਾਨੂੰ ਸਿਖਾਉਂਦੇ ਨੇ ਕਿ ਅਸੀਂ ਕਿਸ ਤਰ੍ਹਾਂ ਬਾਰੀ ਤਾਲਾ ਦੇ ਨਾਲ ਇੱਕ ਸ਼ਾਨਦਾਰ ਤੇ ਕਰੀਬੀ ਤਾਲੁਕ ਰੱਖ ਸਕਦੇ ਹਾਂ, ਤਾਂ ਕਿ ਉਹਦੇ ਲਈ ਅਸੀਂ ਆਪਣੇ ਕੰਨ, ਜ਼ਿਹਨ ਤੇ ਦਿਲ ਖੋਲ੍ਹਣ ਦੀ ਜ਼ਰੂਰਤ ਨੂੰ ਮਹਿਸੂਸ ਕਰੀਏ, ਤਾਂ ਕਿ ਅਸੀਂ ਸੁਣ ਸਕੀਏ ਕਿ ਉਹ ਸਾਨੂੰ ਕੀ ਕਹਿਣ ਡਿਆ। ਖੁਦਾ ਤਾਲਾ ਦੀ ਗੱਲ ਸੁਣਨ ਦੇ ਮੁਤਲਿਕ ਉਸਦੇ ਕਲਾਮ ਮੁਕੱਦਸ ਵਿੱਚ ਲਿਖਿਆ, ਇਹ ਇੰਤਹਾਈ ਜ਼ਮੀਨ ਦੇ ਸਭ ਰਹਿਣ ਵਾਲੋ, ਤੁਸੀਂ ਮੇਰੇ ਵੱਲ ਮੁਤਵੱਜੇ ਹੋਵੋ ਤੇ ਨਿਜਾਤ ਪਾਓ, ਕਿਉਂਕਿ ਮੈਂ ਖੁਦਾਵੰਦ ਤਾਲਾ ਹਾਂ ਤੇ ਮੇਰੇ ਸਿਵਾ ਹੋਰ ਕੋਈ ਨਹੀਂ। ਇਹ ਹਵਾਲਾ ਅਸੀਂ ਯਸਾਇਆ ਦੀ ਕਿਤਾਬ ਬਾਬ 45 ਆਇਤ 22 ਵਿੱਚ ਵੇਖ ਸਕਦੇ ਹਾਂ। ਅਜ਼ੀਜ਼ ਸਾਮੀਨ, ਹੁਣ ਅਸੀਂ ਤੁਹਾਨੂੰ ਖੁਦਾ ਹਾਫਿਜ਼ ਕਵਾਂਗੇ, ਲੇਕਿਨ ਅਸੀਂ ਤੁਹਾਨੂੰ ਦੱਸਣਾ ਚਾਹੁੰਦੇ ਹਾਂ ਕਿ ਇਹ ਤਾਰੀਖੀ ਅਸਬਾਕ ਤੁਹਾਨੂੰ ਆਡੀਓ ਕੇਸਟ ਵਿੱਚ ਵੀ ਮਿਲ ਸਕਦੇ ਨੇ। ਜੇ ਤੁਸੀਂ ਇਹਨਾਂ ਅਸਬਾਕ ਦਾ ਮੁਕੰਮਲ ਸੈੱਟ ਲੈਣਾ ਚਾਹੁੰਦੇ ਹੋ ਤਾਂ ਸਾਨੂੰ ਲਿਖੋ, ਅਸੀਂ ਤੁਹਾਨੂੰ ਇਹਨੂੰ ਹਾਸਲ ਕਰਨ ਦਾ ਤਰੀਕਾ ਦੱਸਾਂਗੇ। ਅੱਜ ਦਾ ਪ੍ਰੋਗਰਾਮ ਸੁਣਨ ਵਾਸਤੇ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਜੇ ਅੱਲਾ ਤਾਲਾ ਨੇ ਚਾਹਿਆ ਤੇ ਅਗਲੇ ਪ੍ਰੋਗਰਾਮ ਵਿੱਚ ਅਸੀਂ ਇੱਕ ਜ਼ਬਰਦਸਤ ਮੌਜੂ ਤੇ ਗੌਰ ਕਰਾਂਗੇ, ਜਿਹੜਾ ਫਰਿਸ਼ਤਿਆਂ ਤੇ ਸ਼ੈਤਾਨ ਦੇ ਮੁਤਾਲਿਕ ਹੈ। ਕੀ ਤੁਸੀਂ ਇਹਨਾਂ ਦੀ ਅਸਲ ਕਹਾਣੀ ਤੋਂ ਵਾਕਿਫ ਹੋ ਕਿ ਇਹ ਕਿੱਥੋਂ ਆਏ? ਅਸੀਂ ਚਾਹਵਾਂਗੇ ਤੇ ਸਾਡੀ ਦੁਆ ਵੀ ਹੈ ਕਿ ਤੁਸੀਂ ਕਲਾਮ ਮੁਕੱਦਸ ਦੀ ਇਸ ਆਇਤ ਤੇ ਜ਼ਰੂਰ ਗੌਰ ਕਰੋ ਕਿ ਖੁਦਾ ਤਾਲਾ ਨੇ ਇਬਤਦਾ ਵਿੱਚ ਜ਼ਮੀਨ ਤੇ ਆਸਮਾਨ ਨੂੰ ਪੈਦਾ ਕੀਤਾ। ਸੱਜਣੋ ਤੇ ਮਿੱਤਰੋ, ਹੁਣ ਨੋਟ ਫਰਮਾ ਲਓ ਖਤੋ ਕਿਤਾਬਤ ਵਾਸਤੇ ਸਾਡੇ ਪਤਾ ਚਾਤ। ਜੇ ਤੁਸੀਂ ਸਾਨੂੰ ਖਤ ਲਿਖਣਾ ਚਾਹੁੰਦੇ ਹੋ ਤੇ ਖਤ ਲਿਖਣ ਵਾਸਤੇ ਸਾਡਾ ਪਤਾ ਏ ਪੀਓ ਬਾਕਸ ਨੰਬਰ 311 ਲਾਹੌਰ ਪਾਕਿਸਤਾਨ, ਯਾਨੀ ਪੀਓ ਬਾਕਸ ਨੰਬਰ 311 ਲਾਹੌਰ ਪਾਕਿਸਤਾਨ। ਇਸ ਤੋਂ ਇਲਾਵਾ ਜੇ ਤੁਸੀਂ ਸਾਨੂੰ ਫੋਨ ਕਰਨਾ ਚਾਹੁੰਦੇ ਹੋ ਤੇ ਫੋਨ ਕਰਨ ਵਾਸਤੇ ਸਾਡਾ ਮੋਬਾਈਲ ਨੰਬਰ ਏ 0341 30 43 110, ਯਾਨੀ 0341 30 43 110। ਇਸ ਤੋਂ ਇਲਾਵਾ ਸਾਡਾ ਈਮੇਲ ID ਹੈ listen.live77@gmail.com, ਯਾਨੀ listen.live77@gmail.com। ਤੇ ਹੁਣ ਆਪਣੇ ਮੇਜ਼ਬਾਨ ਫਰਾਨ ਪੱਟੀ ਨੂੰ ਇਜਾਜ਼ਤ ਦਵੋ। ਖੁਦਾ ਹਾਫਿਜ਼।